ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਅਗਸਤ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਾਨ, ਸੁਨਹਿਰੀ ਮਤਨ, ਜ਼ਬੂਰ। ਖੁਦਾਵੰਦ ਆਪਣੇ ਬੰਦਿਆਂ ਦੀ ਜਾਨ ਦਾ ਫਿਦੀਆ ਦਿੰਦਾ ਹੈ ਅਤੇ ਜਿਹੜੇ ਉਹਦੇ ਉੱਤੇ ਭਰੋਸਾ ਕਰਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜਵਾਬੀ ਪੜ੍ਹਾਈ, ਜ਼ਬੂਰ। ਵੇਖੋ, ਖੁਦਾਵੰਦ ਦੀ ਨਜ਼ਰ ਉਹਨਾਂ ਉੱਤੇ ਆ ਜਿਹੜੇ ਉਹਦੇ ਤੋਂ ਡਰਦੇ ਨੇ, ਜਿਹੜੇ ਉਹਦੀ ਸ਼ਫਕਤ ਦੇ ਤਲਬਗਾਰ ਨੇ, ਤਾਂ ਜੋ ਉਹਨਾਂ ਦੀ ਜਾਨ ਨੂੰ ਮੌਤ ਤੋਂ ਬਚਾਵੇ ਅਤੇ ਕੈਦ ਵਿੱਚ ਉਹਨਾਂ ਨੂੰ ਜਿਉਂਦਾ ਰੱਖੇ। ਸਾਡੀ ਜਾਨ ਨੂੰ ਖੁਦਾਵੰਦ ਦੀ ਉਮੀਦ ਹੈ, ਉਹੀ ਸਾਡੀ ਕੁਮਕ ਅਤੇ ਸਾਡੀ ਸਿਪਰ ਹੈ। ਸਾਡਾ ਦਿਲ ਉਹਦੇ ਵਿੱਚ ਸ਼ਾਦਮਾਨ ਰਹੇਗਾ, ਕਿਉਂ ਜੇ ਅਸੀਂ ਉਹਦੇ ਪਾਕ ਨਾਂ ਉੱਤੇ ਭਰੋਸਾ ਕੀਤਾ ਹੈ। ਮੈਂ ਹਰ ਵੇਲੇ ਖੁਦਾਵੰਦ ਨੂੰ ਧੰਨ ਆਖਾਂਗਾ, ਉਹਦੀ ਤਾਰੀਫ਼ ਸਦਾ ਤੀਕਰ ਮੇਰੀ ਜ਼ੁਬਾਨ ਉੱਤੇ ਰਹੇਗੀ। ਮੇਰੀ ਰੂਹ ਖੁਦਾਵੰਦ ਉੱਤੇ ਫਖਰ ਕਰੇਗੀ, ਹਲੀਮ ਇਹ ਸੁਣ ਕੇ ਖੁਸ਼ ਹੋਣਗੇ। ਮੈਂ ਖੁਦਾਵੰਦ ਦਾ ਤਾਲਬ ਹਾਂ, ਉਹਨੇ ਮੈਨੂੰ ਜਵਾਬ ਦਿੱਤਾ ਅਤੇ ਮੇਰੇ ਸਾਰੇ ਖੌਫ ਤੋਂ ਮੈਨੂੰ ਰਿਹਾਈ ਬਖਸ਼ੀ। ਦਰਸੀਬਾਜ਼ ਬਾਈਬਲ ਵਿੱਚੋਂ, ਜ਼ਬੂਰ। ਐ ਖੁਦਾਵੰਦ, ਮੈਂ ਆਪਣੀ ਜਾਨ ਤੇਰੇ ਵੱਲ ਉਠਾਉਣਾ ਵਾਂ। ਐ ਮੇਰੇ ਰੱਬ, ਮੈਂ ਤੇਰੇ ਉੱਤੇ ਭਰੋਸਾ ਕੀਤਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਮੇਰੇ ਵੈਰੀ ਮੇਰੇ ਉੱਤੇ ਸ਼ਾਦੀਆਨਾ ਨਾ ਵਜਾਣ। ਐ ਖੁਦਾਵੰਦ, ਆਪਣੀਆਂ ਰਾਹਾਂ ਮੈਨੂੰ ਵਿਖਾ, ਆਪਣੇ ਰਸਤੇ ਮੈਨੂੰ ਦੱਸ ਦੇ, ਮੈਨੂੰ ਆਪਣੀ ਸੱਚਾਈ ਉੱਤੇ ਚਲਾ ਅਤੇ ਤਾਲੀਮ ਦੇ, ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਹੈ। ਮੈਂ ਦਿਨ ਭਰ ਤੇਰੀ ਉਡੀਕ ਵਿੱਚ ਰਹਿੰਦਾ ਵਾਂ। ਐ ਖੁਦਾਵੰਦ, ਆਪਣੀਆਂ ਰਹਿਮਤਾਂ ਅਤੇ ਸ਼ਫਕਤਾਂ ਨੂੰ ਯਾਦ ਫਰਮਾ, ਕਿਉਂ ਜੇ ਉਹ ਅਜ਼ਲ ਤੋਂ ਨੇ, ਜਿਹੜੇ ਖੁਦਾਵੰਦ ਦੇ ਅਹਿਦ ਅਤੇ ਉਹਦੀਆਂ ਸ਼ਹਾਦਤਾਂ ਨੂੰ ਮੰਨਦੇ ਨੇ। ਉਹਨਾਂ ਲਈ ਉਹਦੀਆਂ ਸਾਰੀਆਂ ਰਾਵਾਂ ਸ਼ਫਕਤ ਅਤੇ ਸੱਚਾਈ ਨੇ। ਉਹ ਕਿਹੜਾ ਹੈ ਜਿਹੜਾ ਖੁਦਾਵੰਦ ਤੋਂ ਡਰਦਾ ਹੈ? ਖੁਦਾਵੰਦ ਉਹਨੂੰ ਉਸੇ ਹੀ ਰਾਹ ਦੀ ਤਾਲੀਮ ਦੇਵੇਗਾ ਜਿਹੜੀ ਉਹਨੂੰ ਪਸੰਦ ਹੈ। ਉਹਦੀ ਜਾਨ ਸਕੂਨ ਵਿੱਚ ਰਹੇਗੀ ਅਤੇ ਉਹਦੀ ਪੀੜ੍ਹੀ ਧਰਤੀ ਦੀ ਵਾਰਸ ਹੋਵੇਗੀ। ਮੇਰੀ ਜਾਨ ਦੀ ਹਿਫਾਜ਼ਤ ਕਰ ਅਤੇ ਮੈਨੂੰ ਛੁੜਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂ ਜੇ ਮੇਰਾ ਭਰੋਸਾ ਤੇਰੇ ਉੱਤੇ ਹੀ ਹੈ। ਦਿਆਨਤਦਾਰੀ ਅਤੇ ਰਾਸਤਬਾਜ਼ੀ ਮੈਨੂੰ ਸਲਾਮਤ ਰੱਖਣ, ਕਿਉਂ ਜੇ ਮੈਨੂੰ ਤੇਰੀ ਉਮੀਦ ਹੈ। ਜ਼ਬੂਰ, ਦਿਨ ਨੂੰ ਰੱਬ ਆਪਣੀ ਸ਼ਫਕਤ ਵਿਖਾਵੇਗਾ ਅਤੇ ਰਾਤ ਨੂੰ ਮੈਂ ਉਹਦਾ ਗੀਤ ਗਾਵਾਂਗਾ, ਬਲਕਿ ਆਪਣੀ ਹਯਾਤੀ ਦੇ ਰੱਬ ਤੋਂ ਦੁਆ ਕਰਾਂਗਾ। ਐ ਮੇਰੀ ਜਾਨ, ਤੂੰ ਕਿਉਂ ਡਿੱਗੀ ਜਾਨੀ ਹੈ? ਤੂੰ ਅੰਦਰ ਹੀ ਅੰਦਰ ਕਿਉਂ ਬੇਚੈਨ ਹੈ? ਰੱਬ ਤੋਂ ਉਮੀਦ ਰੱਖ, ਕਿਉਂ ਜੇ ਉਹ ਮੇਰੇ ਚਿਹਰੇ ਦੀ ਰੌਣਕ ਅਤੇ ਮੇਰਾ ਰੱਬ ਹੈ। ਮੈਂ ਫਿਰ ਉਹਦੀ ਤਾਰੀਫ ਕਰਾਂਗਾ। ਰੂਤ, ਬੈਤਲਹਮ ਦਾ ਇੱਕ ਮਰਦ ਆਪਣੀ ਬੁੱਢੀ ਅਤੇ ਦੋ ਪੁੱਤਰਾਂ ਨੂੰ ਲੈ ਕੇ ਟੁਰਿਆ ਭਈ ਮੁਆਬ ਦੇ ਮੁਲਕ ਵਿੱਚ ਜਾ ਕੇ ਵੱਸੇ। ਇਸ ਮਰਦ ਦਾ ਨਾਂ ਅਰੀ ਮਲਕ ਅਤੇ ਉਹਦੀ ਬੁੱਢੀ ਦਾ ਨਾਂ ਨੌਮੀ ਸੀ ਅਤੇ ਉਹਦੇ ਦੋਵਾਂ ਪੁੱਤਰਾਂ ਦੇ ਨਾਂ ਮਹਿਲੂਨ ਅਤੇ ਕੈਲੂਨ ਸੀ। ਇਹ ਯਹੂਦਾ ਦੇ ਬੈਤਲਹਮ ਦੇ ਅਫਰਾਤੀ ਸੀ, ਇਸ ਲਈ ਉਹ ਮੁਆਬ ਦੇ ਮੁਲਕ ਵਿੱਚ ਆ ਕੇ ਰਹਿਣ ਲੱਗੇ ਅਤੇ ਨੌਮੀ ਦਾ ਸ਼ੌਹਰ ਅਲੀ ਮਲਕ ਮਰ ਗਿਆ, ਇਸ ਲਈ ਉਹ ਅਤੇ ਉਹਦੇ ਦੋਵੇਂ ਪੁੱਤਰ ਬਾਕੀ ਰਹਿ ਗਏ। ਉਹਨਾਂ ਦੋਵਾਂ ਨੇ ਇੱਕ ਇੱਕ ਮੁਆਬੀ ਔਰਤ ਨਾਲ ਵਿਆਹ ਕਰ ਲਿਆ। ਉਹਨਾਂ ਵਿੱਚੋਂ ਇੱਕ ਦਾ ਨਾਂ ਉਰਫਾ ਅਤੇ ਦੂਜੀ ਦਾ ਨਾਂ ਰੂਤ ਸੀ ਅਤੇ ਉਹ 10 ਵਰ੍ਹਿਆਂ ਦੇ ਨੇੜੇ ਉੱਥੇ ਰਹੇ ਅਤੇ ਮਹਿਲੂਨ ਅਤੇ ਕੈਲੂਨ ਦੋਵੇਂ ਮਰ ਗਏ। ਇਸ ਲਈ ਉਹ ਔਰਤ ਆਪਣੇ ਦੋਵਾਂ ਪੁੱਤਰਾਂ ਅਤੇ ਖਾਵਨ ਤੋਂ ਛੁੱਟ ਗਈ। ਫਿਰ ਉਹ ਆਪਣੀਆਂ ਦੋਵਾਂ ਨੂੰਹਾਂ ਨੂੰ ਲੈ ਕੇ ਉੱਠੀ ਭਈ ਮੁਆਬ ਦੇ ਮੁਲਕ ਤੋਂ ਵਾਪਸ ਟੁਰ ਜਾਵੇ, ਇਸ ਲਈ ਭਈ ਉਹਨੇ ਮੁਆਬ ਦੇ ਮੁਲਕ ਵਿੱਚ ਇਹ ਹਾਲ ਸੁਣਿਆ ਭਈ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਰੋਟੀ ਦਿੱਤੀ ਅਤੇ ਉਹਨਾਂ ਦੀ ਖਬਰ ਲਈ। ਇਸ ਲਈ ਉਹ ਉਸ ਥਾਂ ਤੋਂ ਜਿੱਥੇ ਉਹ ਸੀ ਦੋਵਾਂ ਨੂੰਹਾਂ ਨੂੰ ਲੈ ਕੇ ਟੁਰ ਪਈ ਅਤੇ ਉਹ ਸਾਰੀਆਂ ਯਹੂਦਾ ਦੀ ਧਰਤੀ ਉੱਤੇ ਵਾਪਸ ਮੁੜਨ ਲਈ ਰਸਤੇ ਉੱਤੇ ਟੁਰ ਪਈਆਂ। ਅਤੇ ਨੌਮੀ ਨੇ ਆਪਣੀਆਂ ਦੋਵਾਂ ਨੂੰਹਾਂ ਨੂੰ ਆਖਿਆ ਭਈ ਤੁਸੀਂ ਦੋਵੇਂ ਆਪਣੇ ਆਪਣੇ ਮੇਕੇ ਨੂੰ ਜਾਓ, ਜਿਵੇਂ ਤੁਸੀਂ ਮਰਹੂਮਾਂ ਦੇ ਨਾਲ ਅਤੇ ਜਿਵੇਂ ਮੇਰੇ ਨਾਲ ਕੀਤਾ, ਹੁਣ ਜੀ ਖੁਦਾਵੰਦ ਤੁਹਾਡੇ ਨਾਲ ਮਹਿਰ ਤੋਂ ਪੇਸ਼ ਆਵੇ। ਰੂਤ ਨੇ ਆਖਿਆ ਤੂੰ ਮਿੰਨਤ ਨਾ ਕਰ ਭਈ ਮੈਂ ਤੈਨੂੰ ਛੱਡ ਦੇਵਾਂ, ਤੇ ਮਗਰੋਂ ਵਾਪਸ ਤੁਰ ਜਾਵਾਂ। ਕਿਉਂ ਜੇ ਜਿੱਥੇ ਤੂੰ ਜਾਵੇਂਗੀ ਦੁਬਾਰਾ ਕਿਉਂ ਜੇ ਜਿੱਥੇ ਤੂੰ ਜਾਵੇਂਗੀ ਮੈਂ ਜਾਵਾਂਗੀ, ਅਤੇ ਜਿੱਥੇ ਤੂੰ ਰਵੇਂਗੀ ਮੈਂ ਵੀ ਰਵਾਂਗੀ। ਤੇਰੇ ਲੋਕ ਮੇਰੇ ਲੋਕ ਅਤੇ ਤੇਰਾ ਰੱਬ ਮੇਰਾ ਰੱਬ ਹੋਵੇਗਾ। ਇਸ ਲਈ ਨੌਮੀ ਵਾਪਸ ਮੁੜੀ ਅਤੇ ਉਹਦੇ ਨਾਲ ਉਹਦੀ ਨੂੰਹ ਮੁਆਬੀ ਰੂਤ ਸੀ, ਜਿਹੜੀ ਮੁਆਬ ਦੇ ਮੁਲਕ ਤੋਂ ਇੱਥੇ ਆਈ, ਅਤੇ ਉਹ ਦੋਵੇਂ ਜੌ ਕੱਟਣ ਦੇ ਮੌਸਮ ਵਿੱਚ ਬੈਤਲਹਮ ਵਿੱਚ ਦਾਖਲ ਹੋਈਆਂ। ਰੂਤ ਅਤੇ ਨੌਮੀ ਦੇ ਸ਼ੌਹਰ ਦਾ ਇੱਕ ਰਿਸ਼ਤੇਦਾਰ ਸੀ ਜਿਹੜਾ ਅਲੀ ਮਲਕ ਦੇ ਘਰਾਣੇ ਦਾ ਅਤੇ ਬਹੁਤ ਮਾਲਦਾਰ ਸੀ, ਉਹਦਾ ਨਾਮ ਬੋਸ ਸੀ। ਇਸ ਲਈ ਮੁਆਬੀ ਰੂਤ ਨੇ ਨੌਮੀ ਨੂੰ ਆਖਿਆ, ਮੈਨੂੰ ਇਜਾਜ਼ਤ ਦੇ ਅਤੇ ਮੈਂ ਖੇਤ ਵਿੱਚ ਜਾਵਾਂ, ਅਤੇ ਜਿਹੜਾ ਕੋਈ ਕਰਮ ਦੀ ਨਜ਼ਰ ਮੇਰੇ ਉੱਤੇ ਕਰੇ ਉਹਦੇ ਪਿੱਛੇ ਪਿੱਛੇ ਸਿੱਟੇ ਚੁਣਾ। ਉਹਨੇ ਉਹਨੂੰ ਆਖਿਆ, ਜਾ ਮੇਰੀ ਧੀਏ। ਫਿਰ ਬੋਸ ਨੇ ਰੂਤ ਨੂੰ ਆਖਿਆ, ਜੋ ਕੁਝ ਤੂੰ ਆਪਣੇ ਖਾਵਨ ਦੇ ਮਰਨ ਤੋਂ ਬਾਅਦ ਆਪਣੀ ਸੱਸ ਦੇ ਨਾਲ ਕੀਤਾ ਉਹ ਸਾਰਾ ਮੈਨੂੰ ਪੂਰੇ ਤੌਰ 'ਤੇ ਦੱਸਿਆ ਗਿਆ ਹੈ, ਵੀ ਕਿਵੇਂ ਤੂੰ ਆਪਣੇ ਮਾਂ ਪਿਓ ਤੇਜ਼ਾਦ ਬੂਮ ਨੂੰ ਛੱਡਿਆ ਅਤੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਤੂੰ ਇਸ ਤੋਂ ਪਹਿਲਾਂ ਨਹੀਂ ਜਾਣਦੀ ਸੀ ਆਈ। ਖੁਦਾਵੰਦ ਤੇਰੇ ਕੰਮ ਦਾ ਬਦਲਾ ਦੇਵੇ, ਬਲਕਿ ਖੁਦਾਵੰਦ ਇਸਰਾਇਲ ਦੇ ਰੱਬ ਵੱਲੋਂ ਜਿਹਦੇ ਪਰਾਂ ਹੇਠਾਂ ਤੂੰ ਪਨਾਹ ਲਈ ਹੈ ਤੈਨੂੰ ਪੂਰਾ ਅਜਰ ਮਿਲੇ। ਰੂਤ ਇਸ ਲਈ ਬੋਜ ਨੇ ਰੂਤ ਨੂੰ ਲਿਆ ਅਤੇ ਉਹ ਉਹਦੀ ਬੁੱਢੀ ਬਣੀ ਅਤੇ ਉਹਨੇ ਉਹਦੇ ਨਾਲ ਖਲਵਤ ਕੀਤੀ ਅਤੇ ਖੁਦਾਵੰਦ ਦੇ ਫਜ਼ਲ ਨਾਲ ਉਹ ਹਾਮਲਾ ਹੋਈ ਅਤੇ ਉਹਦੇ ਪੁੱਤਰ ਹੋਇਆ। ਅਤੇ ਬੁੱਢੀਆਂ ਨੇ ਨੌਮੀ ਨੂੰ ਆਖਿਆ, ਵੀ ਖੁਦਾਵੰਦ ਧੰਨ ਹੋਵੇ ਜਿਹਨੇ ਅੱਜ ਦੇ ਦਿਨ ਤੈਨੂੰ ਨੇੜੇ ਦੇ ਖਰਾਬਤੀ ਦੇ ਬਗੈਰ ਨਹੀਂ ਛੱਡਿਆ ਅਤੇ ਉਹਦਾ ਨਾਂ ਇਸਰਾਇਲ ਵਿੱਚ ਮਸ਼ਹੂਰ ਹੋਵੇ। ਅਤੇ ਉਹਦੀਆਂ ਗਵਾਂਢਣਾਂ ਨੇ ਉਸ ਬੱਚੇ ਨੂੰ ਇੱਕ ਨਾਂ ਦਿੱਤਾ ਅਤੇ ਆਖਣ ਲੱਗੇ, ਵੀ ਨੌਮੀ ਲਈ ਇੱਕ ਪੁੱਤਰ ਪੈਦਾ ਹੋਇਆ, ਇਸ ਲਈ ਉਹਨਾਂ ਨੇ ਉਹਦਾ ਨਾਂ ਉਬੈਦ ਰੱਖਿਆ। ਉਹ ਯੱਸੀ ਦਾ ਪਿਓ ਸੀ ਜਿਹੜਾ ਦਾਊਦ ਦਾ ਪਿਓ ਸੀ। ਰੋਮੀਓ ਅਤੇ ਸਾਨੂੰ ਪਤਾ ਹੈ ਵੀ ਸਾਰੀਆਂ ਸ਼ੈਵਾਂ ਰਲ ਕੇ ਰੱਬ ਨੂੰ ਪਿਆਰ ਕਰਨ ਵਾਲਿਆਂ ਲਈ ਭਲਿਆਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਸੱਦੇ ਗਏ। ਇਸ ਲਈ ਅਸੀਂ ਉਹਨਾਂ ਗੱਲਾਂ ਦੇ ਬਾਰੇ ਕੀ ਆਖੀਏ, ਜੇ ਰੱਬ ਸਾਡੇ ਵਾਲੇ ਤਾਂ ਕਿਹੜਾ ਸਾਡਾ ਮੁਖਾਲਿਫ ਹੈ? ਕਿਹੜਾ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ, ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਮਸੀਹ ਪਾਰੋਂ ਜਿਹਨੇ ਸਾਡੇ ਨਾਲ ਪਿਆਰ ਕੀਤਾ, ਸਾਨੂੰ ਫਤਿਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਵੀ ਰੱਬ ਦਾ ਪਿਆਰ ਜਿਹੜਾ ਸਾਡੇ ਖੁਦਾਵੰਦ ਮਸੀਹ ਯਿਸੂ ਵਿੱਚ ਹੈ, ਉਹਦੇ ਤੋਂ ਸਾਨੂੰ ਨਾ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਬੁਲੰਦੀ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਮੁਕਾਸ਼ਫਾ ਯਿਸੂ ਮਸੀਹ ਦਾ ਮੁਕਾਸ਼ਫਾ ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਵੀ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਹੈ। ਅਤੇ ਉਹਨੇ ਫਰਿਸ਼ਤੇ ਨੂੰ ਘੱਲ ਕੇ ਉਹਦੀ ਮਾਰਫਤ ਉਹਨਾਂ ਨੂੰ ਆਪਣੇ ਬੰਦੇ ਯੂਹੰਨਾ ਉੱਤੇ ਜ਼ਾਹਿਰ ਕੀਤਾ, ਜਿਹਨੇ ਰੱਬ ਦੇ ਕਲਾਮ ਅਤੇ ਯਿਸੂ ਮਸੀਹ ਦੀ ਗਵਾਹੀ ਦੀ, ਯਾਨੀ ਉਹਨਾਂ ਸਾਰੀਆਂ ਸ਼ੈਵਾਂ ਦੀ ਜਿਹੜੀਆਂ ਉਹਨੇ ਵੇਖੀਆਂ ਸੀ, ਸ਼ਹਾਦਤ ਦਿੱਤੀ। ਮੁਕਾਸ਼ਫਾ ਫਿਰ ਮੈਂ ਇੱਕ ਨਵਾਂ ਅਸਮਾਨ ਅਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਅਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਅਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਸ਼ਹਿਰ ਮੁਕੱਦਸ ਨਵੇਂ ਯਰੂਸ਼ਲਮ ਨੂੰ ਅਸਮਾਨ ਉੱਤੋਂ ਰੱਬ ਕੋਲੋਂ ਉਤਰਦਿਆਂ ਵੇਖਿਆ, ਅਤੇ ਉਹ ਉਸ ਵਾਟੀ ਦੀ ਤਰ੍ਹਾਂ ਸੱਜਿਆ ਹੋਇਆ ਸੀ ਜਿਹਨੇ ਆਪਣੇ ਸ਼ੋਹਰ ਲਈ ਸ਼ਿੰਗਾਰ ਕੀਤਾ ਹੋਵੇ। ਫਿਰ ਮੈਂ ਤਖ਼ਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ, ਭਈ ਵੇਖ, ਰੱਬ ਦਾ ਖੈਮਾ ਆਦਮੀਆਂ ਦੇ ਵਿਚਕਾਰ ਹੈ ਅਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਅਤੇ ਉਹ ਉਹਦੇ ਲੋਕ ਹੋਣਗੇ, ਅਤੇ ਰੱਬ ਆਪ ਉਹਨਾਂ ਦੇ ਨਾਲ ਰਹੇਗਾ ਅਤੇ ਉਹਨਾਂ ਦਾ ਰੱਬ ਹੋਵੇਗਾ, ਅਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅੱਥਰੂ ਪੂੰਜ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਹੇਗੀ, ਨਾ ਵੈਨ ਰਹੇਗਾ, ਨਾ ਚੀਖ, ਨਾ ਪੁਕਾਰ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਇਲਾਹੀ ਸਿਆਣ ਇਨਸਾਨ ਦੀ ਜਾਨ ਹੈ ਅਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਅਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ, ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਹੈ। ਇਨਸਾਨ ਰੂਹ ਦਾ ਪਰਛਾਵਾਂ ਹੈ, ਉਹ ਮਾਦੀ ਅਹਿਸਾਸ ਦੇ ਬਿਲਕੁਲ ਖਿਲਾਫ ਹੈ, ਸਵਾਏ ਇੱਕ ਅਨਾ ਦੇ। ਅਸੀਂ ਉਦੋਂ ਗਲਤੀ ਕਰਦੇ ਹਾਂ ਜਦੋਂ ਅਸੀਂ ਰੂਹ ਨੂੰ ਵੱਖਰੀਆਂ ਵੱਖਰੀਆਂ ਰੂਹਾਂ ਵਿੱਚ ਵੰਡ ਦਿੰਦੇ ਹਾਂ, ਸਿਆਣ ਨੂੰ ਹੋਰ ਸਿਆਣਾਂ ਵਿੱਚ ਵਧਾ ਦਿੰਦੇ ਹਾਂ ਅਤੇ ਗਲਤੀ ਤੋਂ ਸਿਆਣ ਬਣਾਉਣ ਦੀ ਤਵੱਕੋ ਰੱਖਦੇ ਹਾਂ। ਫਿਰ ਸਿਆਣ ਨੂੰ ਮਾਦੇ ਵਿੱਚ ਵੰਡਦੇ ਹਾਂ ਅਤੇ ਮਾਦੇ ਤੋਂ ਕਾਨੂੰਨ ਬਣਾਉਣ ਦੀ ਉਮੀਦ ਰੱਖਦੇ ਹਾਂ। ਜਹਾਲਤ ਤੋਂ ਸਿਆਣ ਵਾਂਗਰ ਕੰਮ ਕਰਨ ਅਤੇ ਫਾਨੀਅਤ ਤੋਂ ਲਾਫਾਨੀਅਤ ਦਾ ਸਾਂਚਾ ਬਣਨ ਦੀ ਉਮੀਦ ਕਰਦੇ ਹਾਂ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਵੀ ਹਯਾਤੀ ਖੁਦ ਪਰਵਰ ਹੈ ਅਤੇ ਸਾਨੂੰ ਰੂਹ ਦੇ ਹਮੇਸ਼ਾ ਵਾਲੀ ਹਮਾਂਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਹੈ। ਇਹ ਰੱਬ ਯਾਨੀ ਅਸੂਲ ਤੋਂ ਸਾਡੀ ਨਾਵਾਕਫੀਅਤ ਹੈ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਹੈ ਅਤੇ ਇਹਦੇ ਬਾਰੇ ਚੰਗੀ ਸੋਚ ਹਮਾਂਗੀ ਨੂੰ ਬਹਾਲ ਕਰਦੀ ਹੈ। ਕਿਸੇ ਤਰੀਕੇ ਨਾਲ ਜਲਦੀ ਜਾਂ ਦੇਰ ਨਾਲ ਸਾਰੇ ਮਾਦੀਅਤ ਵਿੱਚ ਬਰਤਰੀ ਵੱਲ ਵੱਧਦੇ ਨੇ ਅਤੇ ਤਕਲੀਫਾਂ ਅਕਸਰ ਉਸ ਬੁਲੰਦੀ ਦਾ ਇਲਾਹੀ ਕਾਰਗੁਜ਼ਾਰ ਬਣਦੀਆਂ ਨੇ। ਸਾਰੀਆਂ ਸ਼ੈਵਾਂ ਰਲ ਕੇ ਰੱਬ ਨੂੰ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਇਹ ਕਲਾਮ ਦਾ ਦਾਅਵਾ ਹੈ। ਉਹ ਜਿਹੜੇ ਉਹਦੇ ਉੱਤੇ ਯਕੀਨ ਰੱਖਦੇ ਨੇ ਕਦਮ ਬ ਕਦਮ ਇਹ ਜਾਣਨਗੇ ਭਈ ਰੱਬ ਸਾਡੀ ਪਨਾਹ ਅਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੀਦ ਮਦਦਗਾਰ। ਰੱਬ ਉੱਤੇ ਸਾਡੇ ਈਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਹੈ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਉਨਾ ਹੀ ਸਾਡਾ ਈਮਾਨ ਮਜ਼ਬੂਤ ਅਤੇ ਸਾਡਾ ਪਿਆਰ ਪਾਕ ਤਰੀਨ ਹੋਣਾ ਚਾਹੀਦਾ ਹੈ। ਮੁਸ਼ਕਲਾਂ ਇਨਸਾਨ ਨੂੰ ਮਾਦੀ ਅਸਾ ਇੱਕ ਖਸਤਾ ਨਰਸਲ ਉੱਤੇ ਨਾ ਝੁਕਣਾ ਸਿਖਾਉਂਦੀਆਂ ਨੇ, ਜਿਹੜਾ ਦਿਲ ਵਿੱਚ ਖੁੱਭ ਜਾਂਦਾ ਹੈ। ਖੁਸ਼ੀ ਅਤੇ ਖੁਸ਼ਹਾਲੀ ਦੀ ਧੁੱਪ ਵਿੱਚ ਅਸੀਂ ਉਹਦੀ ਨੀਮ ਖਿਆਲੀ ਨਹੀਂ ਰੱਖਦੇ। ਦੁੱਖ ਸਿਹਤ ਬਖਸ਼ ਨੇ, ਵੱਡੀਆਂ ਮੁਸੀਬਤਾਂ ਦੇ ਪਾਰੋਂ ਅਸੀਂ ਬਾਦਸ਼ਾਹਤ ਵਿੱਚ ਦਾਖਲ ਹੁੰਦੇ ਹਾਂ। ਅਜ਼ਮਾਇਸ਼ਾਂ ਰੱਬ ਦੀ ਹਿਫਾਜ਼ਤ ਦਾ ਸਬੂਤ ਨੇ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੋ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ, ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜ੍ਹਾਉਂਦਾ ਹੈ ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਰਾਹੀ ਚੰਗਿਆਈ ਅਤੇ ਪਿਆਰ ਦੇ ਨਵੇਂ ਨਜ਼ਰੀਆਂ ਨੂੰ ਖੋਲ੍ਹਦਾ ਹੈ। ਦੁੱਖ ਵਿੱਚ ਉਹਦਾ ਆਪਣਾ ਅਜਰ ਹੈ, ਇਹ ਸਾਨੂੰ ਉੱਥੇ ਕਦੀ ਨਹੀਂ ਛੱਡਦਾ ਜਿੱਥੇ ਸਾਨੂੰ ਇਹ ਪਾਉਂਦਾ ਹੈ। ਅੱਗ ਦੀ ਪੱਟੀ ਸੋਨੇ ਤੋਂ ਜੰਗਾਲ ਨੂੰ ਦੂਰ ਕਰਦੀ ਹੈ ਤਾਂ ਜੋ ਰੱਬ ਦੀ ਸੂਰਤ ਦੇ ਨਾਲ ਕੀਮਤੀ ਦਾਤ ਕੁੰਦਾ ਕੀਤੀ ਜਾ ਸਕੇ। ਜਿਹੜਾ ਪਿਆਲਾ ਸਾਡੇ ਪਿਓ ਨੇ ਦਿੱਤਾ ਹੈ ਕਿ ਅਸੀਂ ਉਹ ਨਾ ਪੀਏ ਅਤੇ ਜਿਹੜਾ ਸਬਕ ਉਹ ਸਾਨੂੰ ਸਿਖਾਉਂਦਾ ਹੈ ਉਹ ਨਾ ਸਿੱਖੀਏ। ਕਿਹੜਾ ਹੈ ਜਿਹਨੇ ਇਨਸਾਨੀ ਸਕੂਨ ਦੇ ਨੁਕਸਾਨ ਨੂੰ ਮਹਿਸੂਸ ਕੀਤਾ ਅਤੇ ਰੂਹਾਨੀ ਖੁਸ਼ੀ ਲਈ ਵਾਹਵਾ ਖਾਹਿਸ਼ਾਂ ਹਾਸਲ ਨਹੀਂ ਕੀਤੀਆਂ? ਅਸਮਾਨੀ ਚੰਗਿਆਈ ਦੇ ਬਾਅਦ ਸਕੂਨ ਹਾਸਲ ਹੁੰਦਾ ਹੈ। ਇੱਥੋਂ ਤੀਕਰ ਪਈ ਇਸ ਤੋਂ ਪਹਿਲਾਂ ਪਈ ਅਸੀਂ ਉਹ ਦਰਿਆਫਤ ਕਰਦੇ ਜਿਹੜਾ ਸਿਆਣ ਅਤੇ ਮੁਹੱਬਤ ਦੇ ਨਾਲ ਤਾਲੁਕ ਰੱਖਦਾ ਹੈ। ਜ਼ਮੀਨੀ ਆਸਾਂ ਅਤੇ ਖੁਸ਼ੀਆਂ ਦਾ ਨੁਕਸਾਨ ਬਹੁਤ ਦਿਲਾਂ ਦੀ ਚੜ੍ਹਨ ਵਾਲੀ ਰਾਹ ਰੌਸ਼ਨ ਕਰਦੀ ਹੈ। ਫਹਿਮ ਦੀਆਂ ਤਕਲੀਫਾਂ ਸਾਨੂੰ ਦੱਸਦੀਆਂ ਨੇ ਭਈ ਇਦਰਾਕ ਦੀਆਂ ਖੁਸ਼ੀਆਂ ਫਾਨੀ ਨੇ ਅਤੇ ਉਹ ਖੁਸ਼ੀ ਰੂਹਾਨੀ ਹੈ। ਫਹਿਮ ਦੀਆਂ ਤਕਲੀਫਾਂ ਸਿਹਤ ਬਖਸ਼ ਨੇ ਜੇ ਉਹ ਝੂਠੇ ਪੁਰਲਤ ਅਕੀਦਿਆਂ ਨੂੰ ਖਿੱਚ ਕੇ ਦੂਰ ਕਰਦੇ ਅਤੇ ਰੂਹ ਦੇ ਫਹਿਮ ਤੋਂ ਮੁਹੱਬਤ ਪੈਦਾ ਕਰਦੇ ਨੇ। ਜਿੱਥੇ ਰੱਬ ਦੀ ਮਖਲੂਕ ਚੰਗੀ ਹੈ ਅਤੇ ਦਿਲ ਨੂੰ ਸ਼ਾਦਮਾਨ ਕਰਦੀ ਹੈ, ਇੰਝ ਹੀ ਸਾਇੰਸ ਦੀ ਤਲਵਾਰ ਹੈ ਜਿਹਦੇ ਤੋਂ ਸੱਚਿਆਈ ਗਲਤੀ ਮਾਦੀਅਤ ਦਾ ਸਿਰ ਕਲਮ ਕਰਦੀ ਹੈ, ਇਨਸਾਨ ਦੀ ਉੱਚੀ ਇਨਫਰਾਦੀਅਤ ਅਤੇ ਲੇਖ ਨੂੰ ਥਾਂ ਦਿੰਦਿਆਂ ਹੋਏ। ਜਾਨ ਵਿੱਚ ਲਾਮਹਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਹੈ ਅਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਹੈ ਅਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਲਫਾਨੀ ਇਨਸਾਨ ਦੇ ਨਕਸ਼ਿਆਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਦੂਦ ਨਹੀਂ ਕਰ ਸਕਦੇ, ਹਿੱਸਾ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੀਆਂ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਅਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤਾਂ ਖੁਸ਼ੀ ਕਦੀ ਫਤਿਹਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਅਤੇ ਉਮੰਗ ਨੂੰ ਉੱਚੇ ਮੁਕਾਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਅਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ ਇਹ ਹਯਾਤੀ ਅਤੇ ਪਿਆਰ ਦੀ ਮੰਗ ਹੈ, ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਹੈ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਅਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਅਤੇ ਹਰਾਸ ਵਿੱਚ ਘਿਰੀਆਂ ਨੇ ਤਾਂ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ। ਪਰਤ ਕੇ ਗਲਤੀ ਵੱਲ ਨਾ ਜਾਓ ਅਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਵੋ। ਜਦੋਂ ਜੰਗ ਦਾ ਧੂੰਆਂ ਛੱਟ ਜਾਂਦਾ ਹੈ, ਤੁਸੀਂ ਉਸ ਚੰਗਿਆਈ ਨੂੰ ਜਾਣ ਜਾਓਗੇ ਜਿਹੜੀ ਤੁਸੀਂ ਕੀਤੀ ਹੈ, ਅਤੇ ਤੁਹਾਡੇ ਹੱਕ ਦੇ ਮੁਤਾਬਕ ਤੁਹਾਨੂੰ ਮਿਲੇਗਾ। ਮੁਕਾਸ਼ਫਾ 21 ਬਾਬ 1 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਫਿਰ ਮੈਂ ਇੱਕ ਨਵਾਂ ਅਸਮਾਨ ਅਤੇ ਇੱਕ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਅਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਅਤੇ ਸਮੁੰਦਰ ਵੀ ਨਾ ਰਿਹਾ। ਇਨਕਸ਼ਾਫ ਕਰਨ ਵਾਲਾ ਹਾਲੇ ਮੌਤ ਅਖਵਾਉਣ ਵਾਲੇ ਇਨਸਾਨੀ ਤਜਰਬੇ ਦੇ ਤਬਦੀਲਸ਼ੁਦਾ ਮਰਹਲੇ ਵਿੱਚੋਂ ਨਹੀਂ ਲੰਘਿਆ ਸੀ, ਪਰ ਉਹਨੇ ਪਹਿਲਾਂ ਹੀ ਨਵੇਂ ਅਸਮਾਨ ਅਤੇ ਨਵੀਂ ਧਰਤੀ ਨੂੰ ਵੇਖ ਲਿਆ ਹੈ। ਇਸ ਸਾਇੰਸੀ ਸਮਝ ਦੇ ਨਾਲ ਇੱਕ ਹੋਰ ਮੁਕਾਸ਼ਫਾ ਸੀ, ਇੱਥੇ ਤਿਕਰ ਪਈ ਅਸਮਾਨ ਵੱਲੋਂ ਐਲਾਨ ਉੱਚੀ ਹਮ ਆਂਗੀ, ਪਈ ਰੱਬ ਹਮ ਆਂਗੀ ਦਾ ਇਲਾਹੀ ਅਸੂਲ ਹਮੇਸ਼ਾ ਇਨਸਾਨ ਦੇ ਨਾਲ ਹੈ ਅਤੇ ਉਹ ਉਹਦੇ ਲੋਕ ਨੇ। ਇਸ ਲਈ ਇਨਸਾਨ ਨੂੰ ਹੋਰ ਰਹਿਮ ਦੇ ਕਾਬਲ ਪਾਪੀ ਨਹੀਂ ਸਮਝਿਆ ਗਿਆ, ਬਲਕਿ ਰੱਬ ਦਾ ਬਰਕਤ ਵਾਲਾ ਪੱਥਰ ਸਮਝਿਆ ਗਿਆ। ਕਿਉਂ? ਕਿਉਂ ਜੇ ਅਸਮਾਨ ਅਤੇ ਧਰਤੀ ਦੇ ਬਾਰੇ ਮੁਕੱਦਸ ਯੋਹੰਨਾ ਦੀ ਬਦਨੀ ਹਿੱਸ ਗਾਇਬ ਹੋ ਗਈ ਸੀ ਅਤੇ ਇਸ ਝੂਠੀ ਹਿੱਸ ਦੀ ਥਾਂ ਰੂਹਾਨੀ ਹਿੱਸ ਆ ਗਈ ਸੀ, ਜਿਹੜੀ ਅਜਿਹੀ ਨਫਸੀ ਹਾਲਤ ਸੀ ਜਿਹਦੇ ਪਰੋਂ ਉਹ ਨਵੇਂ ਅਸਮਾਨ ਅਤੇ ਨਵੀਂ ਧਰਤੀ ਨੂੰ ਵੇਖ ਸਕਦਾ ਸੀ, ਜਿਹਦੇ ਵਿੱਚ ਰੂਹਾਨੀ ਖਿਆਲ ਅਤੇ ਅਸਲੀਅਤ ਦੀ ਸਮਝ ਸ਼ਾਮਲ ਹੈ। ਕਲਾਮ ਦਾ ਇਹ ਇਖਤਿਆਰ ਇਸ ਨਤੀਜੇ ਨੂੰ ਲਿਆਉਣ ਲਈ ਸੀ ਭਈ ਹਸਤੀ ਦੀ ਅਜਿਹੀ ਪਛਾਣ ਇਸ ਵਜੂਦੀਅਤ ਦੀ ਹੋਣ ਵਾਲੀ ਹਾਲਤ ਵਿੱਚ ਇਨਸਾਨ ਲਈ ਮੁਮਕਿਨ ਹੈ ਅਤੇ ਮੁਮਕਿਨ ਰਹੀ ਸੀ, ਭਈ ਅਸੀਂ ਮੌਤ, ਦੁੱਖ ਅਤੇ ਦਰਦ ਦੇ ਆਰਾਮ ਨਾਲ ਇੱਥੇ ਅਤੇ ਹੁਣੇ ਬਾਖਬਰ ਹੋ ਸਕਦੇ ਹਾਂ। ਇਹ ਸਾਰੀ ਕ੍ਰਿਸਚਨ ਸਾਇੰਸ ਦੀ ਮਿਠਾਸ ਹੈ। ਬਰਦਾਸ਼ਤ ਕਰਨ ਵਾਲੇ ਪਿਆਰਿਓ, ਹੌਸਲਾ ਰੱਖੋ, ਕਿਉਂ ਜੇ ਹਸਤੀ ਦੀ ਇਹ ਅਸਲੀਅਤ ਯਕੀਨਨ ਕਦੀ ਨਾ ਕਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਹਮਣੇ ਆਵੇਗੀ। ਕੋਈ ਪੀੜ ਨਾ ਹੋਵੇਗੀ ਅਤੇ ਸਾਰੇ ਅਥਰੂ ਪੂੰਝ ਦਿੱਤੇ ਜਾਣਗੇ। ਜਦੋਂ ਤੁਸੀਂ ਇਹ ਪੜ੍ਹੋ ਤਾਂ ਯਿਸੂ ਦੇ ਇਹਨਾਂ ਲਫ਼ਜ਼ਾਂ ਨੂੰ ਯਾਦ ਰੱਖੋ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਹੈ। ਇਸ ਲਈ ਇਹ ਰੂਹਾਨੀ ਸਮਝ ਹੋਣ ਵਾਲਾ ਇਮਕਾਨ ਹੈ। ਜਦੋਂ ਰੂਹ ਵੱਲੋਂ ਹੁਕਮਰਾਨੀ ਹੁੰਦੀ ਹੈ ਤਾਂ ਇਨਸਾਨ ਸਕੂਨ ਵਿੱਚ ਆ ਜਾਂਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਹਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।